ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ, ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ, ਕਾਨ ਸੁਣੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ, ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਹੀ ਦਰਬਾਰੀ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਮੂਹ ਉਚਰੈ ਸ਼ਾਸਤਰ ਕਾਟ, ਕਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਔਰ ਕਿਰਪਾਲਤਾ ਦਾ ਸਦਕਾ, ਸਤਿਗੁਰੂ ਜੀ ਦੇ ਪਾਵਨ ਘਰ ਚੋਂ ਬਰੋ ਸਾਹਿਬ ਮਹਾਂਪੁਰਖ ਤੁਹਾਨੂੰ ਧੰਨ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਉਹਨਾਂ ਤੋਂ ਬੇਅੰਤ ਮਹਾਂਪੁਰਖਾਂ ਨੇ, ਸੰਗਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਔਰ ਕਰ ਰਹੇ ਹਨ। ਉਹ ਪਿਛਲੇ ਦਿਨਾਂ ਵਿੱਚ ਭਾਈ ਕੀ ਸਮਾਧ ਮਹਾਂਪੁਰਖਾਂ ਵੱਲੋਂ ਵੱਡੇ ਮਹਾਂਪੁਰਖਾਂ ਦੀ ਯਾਦ ਵਿੱਚ ਸੰਪਟ ਪਾਠ ਸਮਾਗਮ ਹੁੰਦੇ ਹਨ। ਪਿਛਲੇ ਸਾਲ ਵੀ ਸੰਗਤ ਨੇ ਮੇਰੇ ਵਾਸਤੇ ਆਗਿਆ ਕੀਤੀ ਸੀ, ਕੁਦਰਤੀ ਸਾਡੇ ਨਿਰਮਲ ਭੇਖ ਦੇ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਸਾਧੂ ਸਿੰਘ ਜੀ ਪੈਂਡਲ ਵਾਲੇ ਔਰ ਸੰਤ ਬਾਬਾ ਸੇਵਾ ਸਿੰਘ ਜੀ ਖਵਾਜੇ ਖੜਕ ਵਾਲੇ, ਉਹ ਪਰਲੋਕ ਗਮਨ ਕਰ ਗਏ ਤੇ ਦਾਸ ਹਾਜ਼ਰੀ ਨਹੀਂ ਸੀ ਭਰ ਸਕੇ। ਇਸ ਸਾਲ ਫਿਰ ਸੰਗਤ ਨੇ ਆਗਿਆ ਕੀਤੀ ਸੀ ਤੇ ਮੇਰਾ ਇੱਧਰ ਆਉਣ ਦਾ ਪ੍ਰੋਗਰਾਮ 9 ਅਕਤੂਬਰ ਨੂੰ ਬਣਿਆ ਹੋਇਆ ਸੀ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਦਾਸ ਨੇ ਫਿਰ ਆਪਣੀ ਜਗ੍ਹਾ ਹੈੱਡ ਗ੍ਰੰਥੀ ਭਾਈ ਜੋਗਾ ਸਿੰਘ ਜੀ ਨੂੰ ਭਾਈ ਕੀ ਸਮਾਧ ਦੇ ਸਮਾਗਮ ਵਿੱਚ ਭੇਜਿਆ ਸੀ। ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਮਹਾਂਪੁਰਖਾਂ ਦੀ ਸੰਗਤ ਦੇ ਦਰਸ਼ਨ ਕਰਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ। ਇਹਨਾਂ ਦਿਨਾਂ ਵਿੱਚ ਇੰਗਲੈਂਡ ਦੀ ਧਰਤੀ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਵਿੱਚ ਬਣੇ ਹੋਏ ਅਸਥਾਨ 'ਤੇ ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨਾ ਦੀ ਬਰਸੀ ਔਰ ਬਹੁਤ ਵੱਡਾ ਸੰਤ ਸਮਾਗਮ ਕੀਤਾ ਗਿਆ ਸੀ। ਕਿਹਨਾਂ ਦੇਸਾਂ 'ਚ ਵੀ ਮਹਾਂਪੁਰਖਾਂ ਦੀ ਵਡਿਆਈ ਹੋਵੇ ਅਤੇ ਸੰਗਤਾਂ ਦਾ ਇਸੇ ਤਰ੍ਹਾਂ ਪਿਆਰ ਸ਼ਰਧਾ ਭਗਤੀ ਬਣੀ ਰਹੇ, ਕਿਉਂਕਿ ਜਿਹੜਾ ਸੰਤ ਦਾ ਜੀਵਨ ਹੈ ਉਹ ਪਰਮੇਸ਼ਰ ਨਾਲ ਜੋੜਨ ਵਾਸਤੇ ਹੈ। ਜਿਹੜਾ ਜੁੜਿਆ ਹੋਇਆ ਉਹ ਦੂਸਰੇ ਨੂੰ ਵੀ ਜੋੜੇਗਾ, ਜੋ ਆਪ ਟੁੱਟਾ ਹੋਇਆ ਉਹ ਤੋੜ ਵਿਸ਼ਕ ਦੇਵੇ ਜੋੜ ਨਹੀਂ ਸਕਦਾ। ਸੋ ਇਸ ਵਾਸਤੇ ਇਹ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੁੰਦੀ ਹੈ ਇੱਥੇ ਸ਼ਰਧਾ ਭਗਤੀ ਔਰ ਪਿਆਰ ਇਹ ਕੁਦਰਤੀ ਬਖਸ਼ਿਸ਼ ਹੁੰਦੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਲਤਾਨਪੁਰ ਲੋਧੀ ਵਿਖੇ ਧੰਨ ਧੰਨ ਬੇਬੇ ਨਾਨਕ ਜੀ ਦੇ ਪਿਆਰ ਵਿੱਚ ਉੱਥੇ ਬਰਕਤਾਂ ਵੰਡ ਰਹੇ ਸੀ, ਭਾਈ ਭਗੀਰਥ ਜੀ ਮਲਸੀਆਂ ਨਗਰ ਤੋਂ ਕਾਲੀ ਦੇਵੀ ਦੇ ਉਪਾਸ਼ਕ ਸਨ। ਟੀਚਰ ਕੋਈ ਵੀ ਹੋਵੇ, ਜਿੰਨੀ ਉਹਦੇ ਕੋਲ ਸਮਤ ਹੈ ਉਤਨੀ ਉਹ ਆਪਣੇ ਵਿਦਿਆਰਥੀ ਨੂੰ ਬਖਸ਼ਦਾ, ਬਖਸ਼ਿਸ਼ ਵੀ ਉਹਨੀ ਕਰ ਸਕਦਾ ਜਿੰਨੀ ਉਹਨੂੰ ਸਮਰੱਥਾ ਮਾਲਕ ਵੱਲੋਂ ਮਿਲੀ ਹੋਵੇ। ਪਰ ਅਸੀਂ ਕਈ ਵਾਰੀ ਇੱਕ ਦੂਜੇ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ। ਦੇਵੀ ਹੈ ਉਹ ਵੀ ਇੱਕ ਆਦਿ ਸ਼ਕਤੀ ਹੈ, ਉਹਦਾ ਉਹ ਪੁਜਾਰੀ ਸੀ, ਉਹ ਪ੍ਰਗਟ ਹੋਈ, ਕਹਿਣ ਲੱਗੀ ਵੀ ਤੈਂ ਸੇਵਾ ਮੇਰੀ ਬਹੁਤ ਕੀਤੀ ਹੈ, ਤੇਰੀ ਮੰਗ ਕੀ ਹੈ? ਤੂੰ ਕਹੀਏ ਤੋਂ ਆਦ ਭਵਾਨੀ ਮੁਕਤ ਕੀ ਵਰੀਆ ਕਹਾਂ ਛੁਪਾਨੀ। ਕਹਿਣ ਲੱਗੇ ਮੈਂ ਤਾਂ ਬਰਾਂ ਦੀ ਦਾਤੀ ਹਾਂ, ਦੁਨਿਆਵੀ ਪਦਾਰਥ ਮਿਲ ਸਕਦੇ, ਤੇਰੀ ਭਾਵਨਾ ਕਹਿਣ ਲੱਗੇ ਮੁਕਤੀ ਦੀ। ਕਹਿਣ ਲੱਗੇ ਉਹ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਕਲ ਤਾਰਨ ਗੁਰੂ ਨਾਨਕ ਆਇਆ ਸੁਲਤਾਨਪੁਰ ਦੀ ਲੋਧੀ ਵਿੱਚ, ਹੱਟ ਸਾਹਿਬ ਮੋਦੀ ਖਾਨੇ ਦੀ ਸੇਵਾ ਕਰ ਰਿਹਾ ਹੈ, ਗਰੀਬਾਂ ਦੀਆਂ ਝੋਲੀਆਂ ਭਰਦੇ ਆ। ਅੱਜ ਵੀ ਉਹ 14 ਬੱਟੇ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਪਾਵਨ ਹਸਤ ਕਮਲਾਂ ਦੀ ਸ਼ੋਭ ਪ੍ਰਾਪਤ ਉੱਥੇ ਮੌਜੂਦ ਹਨ, ਸੰਗਤਾਂ ਦਰਸ਼ਨ ਕਰਦੀਆਂ ਹਨ। ਉੱਥੇ ਜਾ, ਉੱਥੇ ਆ ਗਏ। ਸਤਿਗੁਰੂ ਜੀ ਕਹਿਣ ਲੱਗੇ, ਆ ਵੀ ਦੇਵੀ ਦਿਆ ਚੇਲਿਆ, ਤੇਰੀ ਭਾਵਨਾ ਪੂਰੀ ਹੋਈ। ਕਹਿਣ ਲੱਗੇ ਤਾਂ ਅੰਤਰ ਜਾਂਦੇ ਆ। ਕਹਿੰਦੇ ਮਹਾਰਾਜ ਹੁਣ ਆਪ ਜੀ ਦੇ ਚਰਨਾਂ 'ਚ ਆ ਲੈਣ, ਦੇਵੀ ਨੇ ਹੀ ਤੁਹਾਡੇ ਕੋਲ ਭੇਜਿਆ। ਜਿਵੇਂ ਪ੍ਰਾਇਮਰੀ ਦਾ ਮਾਸਟਰ ਮਿਡਲ ਕੋਲ ਭੇਜਦਾ, ਮਿਡਲ ਵਾਲਾ ਹਾਈ ਕੋ, ਹਾਈ ਵਾਲਾ ਬੀ ਏ ਐਮ ਏ ਕੋ, ਐਮ ਏ ਵਾਲਾ ਪੀ ਐਚ ਡੀ ਕੋ, ਇਹ ਪੜ੍ਹਾਈ ਆਖਰੀ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ 'ਤੇ ਮਹਾਨ ਕਿਰਪਾ ਕੀਤੀ, ਹਜ਼ੂਰੀ ਸੇਵਾ ਬਖਸ਼ੀ। ਜਦੋਂ ਅਸੀਂ ਇਸ਼ਨਾਨ ਕਰਨਾ ਹੋਵੇ ਤੂੰ ਰੋਜ਼ਾਨਾ ਦਾਤਣ ਲੈ ਕੇ ਇੱਥੇ ਪਹੁੰਚਣਾ, 11 ਮੀਲ ਪੈਦਲ ਆਉਣਾ ਅਤੇ 11 ਜਾਣਾ। ਮਹਾਰਾਜ ਦੇ ਇਸ਼ਨਾਨ ਤੋਂ ਪਹਿਲਾਂ ਬੇਈ ਕਿਨਾਰੇ ਪਹੁੰਚ ਜਾਣ, ਬਹੁਤ ਲੰਬਾ ਸਮਾਂ ਸੇਵਾ ਨਿਭਾਉਂਦੇ ਰਹੇ। ਕਦੀ ਕਿੱਕਰ ਦੀ ਦਾਤਣ ਜਿਹਨੂੰ ਸਦਾ ਗੁਲਾਬ ਲਿਖਿਆ, 100 ਸਾਖੀ ਫਲਾਹੀ ਦੀ, ਕਦੀ ਕਿਸੇ ਹੋਰ ਦਰਖਤ ਦੀ, ਅੱਜ ਉਹਨੂੰ ਬੇਰੀ ਦੀ ਦਾਤਣ ਮਿਲੀ। ਕਹਿਣ ਲੱਗਾ ਮਹਾਰਾਜ ਤਾਂ ਦਾਤਣ ਵੀ ਬੇਰੀ ਦੀ ਮਿਲੀ ਹੈ, ਕਿ ਹੁਣ ਸਤਿਗੁਰੂ ਜੀ ਨੇ ਇਹਦੀ ਸੇਵਾ ਨੂੰ ਭਾਗ ਲਾਉਣੇ ਸੀ। ਉਹ ਮੁੱਖ ਮਾਂਜਣਾ ਦਾਤਣ ਕਰਕੇ ਬੇਈ ਦੇ ਕਿਨਾਰੇ ਗੱਡ ਦਿੱਤੀ। ਕਹਿੰਦੇ ਲੈ ਭਾਈ ਅੱਜ ਆਖਰੀ ਬੇਰੀ, ਤੇਰੀ ਸੇਵਾ ਵੀ ਥਾਂ ਪੈ ਗਈ। ਉਸ ਤੋਂ ਹੁਣ ਬੇਰ ਸਾਹਿਬ ਦਾ ਉਹ ਬ੍ਰਿਕਸ਼ ਬਣਿਆ ਹੋਇਆ, ਉਹਦੇ ਨਾਂ ਤੇ ਗੁਰਦੁਆਰੇ ਦਾ ਨਾਮ ਸ਼੍ਰੀ ਬੇਰ ਸਾਹਿਬ ਜੀ ਹੈ। ਸੇਵਾ ਤੇ ਕਦਾਤਣ ਦੀ ਹੈ, ਪਰ ਉਹ ਨਿਭਾਈ ਹੈ। ਇਹ ਨਹੀਂ ਵੀ ਅੱਜ ਆ ਗਿਆ ਕੱਲ ਨਹੀਂ ਆਇਆ, ਡਿਊਟੀ ਨੂੰ ਡਿਊਟੀ ਸਮਝਿਆ। ਹੁਣ ਜਦੋਂ ਤੱਕ ਉਹ ਬੇਰੀ ਸਾਹਿਬ ਦਾ ਦਰਖਤ ਹੈ, ਇਤਿਹਾਸ ਜੁੜਿਆ ਹੋਇਆ, ਭਾਈ ਭਗੀਰਥ ਦੀ ਸਾਖੀ ਮਹਾਰਾਜ ਦੇ ਨਾਲ ਹੀ ਹੋਏਗੀ। ਉਹ ਬੇਰੀ ਵਿੱਚੋਂ ਖੂਨ ਨਿਕਲਦਾ ਜਦੋਂ ਕੋਈ ਪੰਥ ਤੇ ਭਾਰੀ ਹੋਏ, ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ, ਖਾਸ ਕਰਕੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਫਲ ਝੋਲੀ ਪਾਉਂਦੇ ਆ, ਦਿਹਾੜੀ ਚ ਹਜ਼ਾਰਾਂ ਹੀ ਪ੍ਰੇਮੀ ਹੁੰਦੇ। ਇੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ, ਉਹਦਾ ਨਾਂ ਸੀ ਸਾਈਂ ਅੱਲਾ ਦਿੱਤਾ। ਹੁਣ ਸਾਧ ਸੰਗਤ ਜੀ ਕੀ ਕਰਨਾ, ਇੱਕ ਰੰਗੀਨ ਖਰਬੂਜਾ ਰੱਖਣਾ, ਬਹੁਤ ਵਧੀਆ। ਜਦੋਂ ਕੋਈ ਸਾਧੂ ਆਵੇ ਉਹਦੀ ਪ੍ਰੀਖਿਆ, ਲਓ ਮਹਾਰਾਜ ਖਰਬੂਜਾ ਵਰਤਾਓ। ਹੁਣ ਖਰਬੂਜਾ ਕਿਵੇਂ ਵਰਤਾਏ, ਫੜ ਉਹਨੂੰ ਲੈਣਾ ਤੇ ਉਹ ਬੰਦੇ ਬਹਾਦਰ ਨੂੰ ਜਿਵੇਂ ਪਲਕ ਤੇ ਬਹਾਲ ਲੈਣਾ, ਫਿਰ ਪੀਰਾਂ ਤੋਂ ਪਲਕ ਮੂੰਹਦਾ ਕਰਾ ਕੇ ਨਾਟਕੀ ਚੇਟਕੀ ਕਰਨੀ। ਉਹਦਾ ਵੀ ਦਸਮ ਪਾਤਸ਼ਾਹ ਨੇ ਉਹਦਾ ਮਾਣ ਤੋੜਿਆ, ਕਹਿਣ ਲੱਗੇ ਕੌਣ ਹੈ ਜੀ ਤੇਰਾ ਬੰਦਾ? ਕਹਿੰਦੇ ਵੀ ਬੰਦਿਆਂ ਵਾਲੇ ਕੰਮ ਕਰ, ਇੱਕ ਹਰਨੀ ਤੇ ਹਰਨੀ ਦੇ ਬੱਚੇ ਮਰ ਗਏ ਤੇ ਬਰਾਗੀ ਸਾਧ ਬਣ ਗਿਆ, ਤੇ ਆ ਕਿੰਨੀਆਂ ਦੇਵੀਆਂ ਦੇ ਸਤ ਭੰਗ ਹੋ ਰਹੇ ਹੈ, ਕਿੰਨੇ ਬਜ਼ੁਰਗ ਕਿੰਨੇ ਬੱਚੇ ਯਤੀਮ ਹੋ ਰਹੇ, ਉੱਥੇ ਤੈਨੂੰ ਦਇਆ ਆਈ ਨਹੀਂ। ਫਿਰ ਮਹਾਰਾਜ ਨੇ ਉਹਨੂੰ ਖੰਡੇਵਾੜ ਅੰਮ੍ਰਿਤ ਛਕਾ ਕੇ ਉਹਦਾ ਨਾਮ ਬਾਬਾ ਗੁਰਬਖਸ਼ ਸਿੰਘ ਰੱਖਿਆ। ਪੰਜ ਸਿੰਘ ਪੰਜ ਤੀਰ ਦਿੱਤੇ, ਬਰਕਤਾਂ ਦੇ ਕੇ ਹੁਕਮਨਾਮਾ, ਫਿਰ ਜ਼ਾਲਮਾਂ ਨੂੰ ਸੋਧਣ ਭੇਜਿਆ ਸੀ। ਇਸ ਤਰ੍ਹਾਂ ਇਹ ਵੀ ਨਾਟਕੀ ਚੇਟਕੀ ਕਰਿਆ ਕਰੇ। ਹੁਣ ਮਹਾਰਾਜ ਜੀ ਆਏ, ਮਹਾਰਾਜ ਮੋਹਰੇ ਰਾਤਾ, ਮਹਾਰਾਜ ਤੇ ਸਮਰੱਥ ਸੀ, ਆਪ ਸਰਬ ਸ਼ਕਤੀਮਾਨ ਨਿਰੰਕਾਰ ਪਰਮੇਸ਼ਰ ਹੈ। ਹਜ਼ੂਰ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹਨੂੰ ਸਹਿਜੀ ਬਣਾ ਕੇ ਉਹਦੀਆਂ ਕਤਲੀਆਂ ਵੱਢ ਦਿੱਤੀਆਂ, ਸੰਗਤ ਨੇ ਛਕ ਲਈਆਂ, ਪੀਰ ਨੂੰ ਵੀ ਮਿਲੀਆਂ ਉਹਨੂੰ ਵੀ ਛਕ ਲਈਆਂ। ਕਹਿੰਦਾ ਮਹਾਰਾਜ ਇਹ ਤਾਂ ਤੁਹਾਡੀ ਮੈਂ ਕਰਾਮਾਤ ਮੰਨ ਗਿਆ, ਹੁਣ ਆਪ ਜੀ ਨੂੰ ਫਿਰ ਸਾਬਤ ਕਰੋ। ਉਹ ਮਹਾਰਾਜ ਨੇ ਛਿਲਾਂ ਦੇ ਦ੍ਰਿਸ਼ਟੀ ਪਾਈ, ਸਾਧ ਸੰਗਤ ਜੀ ਉਹ ਖਰੂਜਾ ਸਾਬਤ ਕਰ ਦਿੱਤਾ। ਗੱਜ ਕੇ ਬੋਲੋ। ਹੁਣ ਉਹਦੇ ਵਿੱਚ ਦੋ ਕਤਲੀਆਂ ਹਨ। ਕਹਿੰਦੇ ਮਹਾਰਾਜ ਫਿਰ ਖਰਬੂਜਾ ਤਾਂ ਸਾਬਤ, ਖਰਬੂਜੇ ਨੂੰ ਦਸ ਉਂਗਲ ਕਹਿੰਦੇ ਆ, ਤਾਂ ਦੂਜੇ ਫਾਰਮੀ ਖਰਬੂਜੇ ਵੀ ਕਤਲੀ ਕੋਈ ਹੁੰਦੀ ਨਹੀਂ, ਜਿਹੜੇ ਪੁਰਾਣੇ ਆ ਉਹਨਾਂ ਨੂੰ ਦਸ ਫਾੜੀਆਂ ਹੁੰਦੀਆਂ। ਇਹ ਗ੍ਰੰਥਕਾਰਾਂ ਨੇ ਦੱਸਿਆ ਵੀ ਕੋਈ ਸਾਧੂ ਜੰਗਲ ਤਪੱਸਿਆ ਕਰਦਾ ਸੀ, ਕਈ ਦਿਨ ਖਾਣ ਵਾਸਤੇ ਕੁਝ ਨਾ ਮਿਲਿਆ, ਹੁਣ ਵੀ ਅਰਦਾਸ ਕੀਤੀ ਮਾਲਕ ਹੁਣ ਮਿਲਿਆ ਹੀ ਕੁਝ ਨਹੀਂ, ਕਹਿੰਦੇ ਅੰਬਰ ਚੋਂ ਖਰਬੂਜਾ ਡਿੱਗਿਆ, ਐਵੇਂ ਦਸ ਉਂਗਲਾਂ ਲੱਗ ਗਈਆਂ, ਉਹਦੀਆਂ ਦਸ ਕਤਲੀਆਂ ਹੋਣੀਆਂ ਦੇ ਜੋ ਆਮ ਜਿਹੜੇ ਦੇਸੀ ਖਰਬੂਜੇ ਪੁਰਾਣੇ ਬਜ਼ੁਰਗਾਂ ਨੂੰ ਪਤਾ, ਫਿਰ ਬਖਸ਼ਿਸ਼ ਵਿੱਚ ਮਿਲਿਆ ਸੀ। ਸੋ ਇਸ ਵਾਸਤੇ ਕਹਿੰਦਾ ਜੀ ਹੁਣ ਦੋ ਕਤਲੀਆਂ ਨੇ। ਸੱਚੇ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਸੰਤ ਜੀ ਅਸੀਂ ਆਪਣੇ ਤੇ ਆਪਣੀ ਸੰਗਤ ਦੇ ਜ਼ਿੰਮੇਵਾਰ ਹਾਂ, ਹੁਣ ਇਹ ਦੋ ਤੈਂ ਖਾਧੀਆਂ, ਲੋਕਾਂ ਦੀ ਕਰਾਮਾਤ ਪਰਖਦੇ, ਦੋ ਤੂੰ ਜੋੜ ਭਾਈ। ਗੱਜ ਕੇ ਬੋਲੋ। ਹੁਣ ਜੋੜੇ ਕਿੱਥੋਂ? ਚਰਨਾ ਹੀ ਡਿੱਗ ਗਿਆ। ਮਹਾਰਾਜ ਕਹਿੰਦੇ ਨਾਟਕੀਆਂ ਚੇਟਕੀਆਂ ਕਰਦਾ ਰਿਹਾ, ਨਾਟਕ ਚੇਟ ਕੀਏ ਕੋ ਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਕਹਿੰਦੇ ਸੱਚੇ ਪਾਤਸ਼ਾਹ ਮੈਂ ਤਾਂ ਕਰਦਾ ਸੀ, ਜਿਸ ਮਹਾਂਪੁਰਖ 'ਚ ਇਹ ਬਰਕਤ ਹੋਊਗੀ ਮੈਂ ਉਹਦਾ ਚੇਲਾ ਬਣਨਾ, ਉਹ ਮੇਰੇ 'ਤੇ ਫਿਰ ਬਖਸ਼ਿਸ਼ ਕਰਨਗੇ, ਮੇਰੀ ਅੱਜ ਭਾਵਨਾ ਪੂਰੀ ਹੋ ਗਈ ਹੈ। ਫਿਰ ਸਤਿਗੁਰੂ ਜੀ ਨੇ ਉਹਦੇ 'ਤੇ ਕਿਰਪਾ ਕੀਤੀ, ਤੇ ਮਹਾਰਾਜ ਦੇ ਆਸਣ ਤੇ ਰੋਜ਼ ਝਾੜੂ ਫੇਰਨਾ ਪੋਚਾ ਲਾਉਣਾ, ਜਿੱਥੇ ਬੈਠ ਕੇ ਮਹਾਰਾਜ ਆਪਣੇ ਸਵੈਮ ਸਰੂਪ ਦੇ ਵਿੱਚ ਲੀਨ ਹੁੰਦੇ ਸੀ। ਸੋ ਇਸ ਵਾਸਤੇ ਇਹ ਸਤਿਗੁਰੂ ਜੀ ਦੀ ਕੈਸੀ ਅਲੌਕਿਕ ਲੀਲਾ ਹੈ। ਬਾਬਾ ਆਨੰਦ ਸਿੰਘ ਜੀ, ਇੱਕ ਨਗਰ ਦਾ ਨਾਂ ਸਾਧ ਸੰਗਤ ਜੀ ਹੈ ਪ੍ਰਤਾਪਗੜ੍ਹ, ਉੱਥੇ ਪਧਾਰੇ ਹੋਏ ਸਨ ਤੇ ਕਥਾ ਕੀਰਤਨ ਦਾ ਪ੍ਰਵਾਹ ਨਾਮ ਦਾ ਚੱਲ ਰਿਹਾ ਸੀ। ਜਿੱਥੇ ਗੁਲਾਬ ਹੈ ਫੁੱਲਿਆ ਤੇ ਉੱਥੇ ਕੰਡੇ ਵੀ ਹੁੰਦੇ ਆ, ਜਿੱਥੇ ਉਸਤਤ ਵਾਲੇ ਉੱਥੇ ਨਿੰਦਕ ਵੀ ਬਹੁਤ ਹੁੰਦੇ ਆ, ਉਹ ਆਪਣਾ ਕੰਮ ਕਰਦੇ ਆ। ਮਹਾਂਪੁਰਖਾਂ ਦੀ ਜਿਹੜੀ ਮਹਿਮਾ ਹੋ ਰਹੀ ਹੈ, ਕਿਉਂਕਿ ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਗੁਰੂ ਨੇ ਉਹਨਾਂ ਦੀ ਪੂਜਾ ਕਰਾਤੀ। ਇਹ ਤਾਂ ਜੋ ਆਪਾਂ ਬੀਜ ਬੀਜਦੇ ਉਹੀ ਮਿਲਣਾ। ਕਿਸੇ ਨੂੰ ਮੰਦਾ ਬੋਲਾਂਗੇ ਤੇ ਮੰਦੇ ਸ਼ਬਦ ਮਿਲਣਗੇ, ਜੀ ਖਾਵਾਂਗੇ ਜੀ ਖਾਵਾਂਗੇ, ਸੇਵਾ ਕਰਾਂਗੇ ਆਪਣੀ ਸੇਵਾ ਹੋਏਗੀ, ਸਤਿਕਾਰ ਕਰਾਂਗੇ ਸਤਿਕਾਰ ਮਿਲੇਗਾ। ਸੋ ਇਸ ਵਾਸਤੇ ਮਹਾਂਪੁਰਖ ਤੇ ਆਪਣੇ ਆਨੰਦ ਸਰੂਪ ਵਿੱਚ ਸਨ। ਇੱਕ CID ਦਾ ਬੰਦਾ ਸਾਧੂ ਦਾ ਭੇਸ ਆ ਕੇ ਤੇ ਪਿੱਛੇ ਬਹਿ ਜਾ ਫਿਰ ਗੱਜ ਕੇ ਬੋਲੋ ਬਾਬਾ ਜੀ ਜਾਣੇ ਜਾਣ ਸੀ। ਰਾਗੀ ਸਿੰਘਾਂ ਨੇ ਗੁਰੂ ਕੇ ਕੀਰਤਨੀਆਂ ਨੇ ਸ਼ਬਦ ਕੀਰਤਨ ਕੀਤਾ। ਮਹਾਂਪੁਰਖ ਕਹਿਣ ਲੱਗੇ ਭਾਈ ਥੋੜਾ ਰੁਕੋ, ਕਹਿੰਦੇ ਸੰਤ ਜੀ ਤੁਸੀਂ ਵੀ ਆ ਕੇ ਦਰਸ਼ਨ ਦਿਓ, ਤੁਹਾਨੂੰ ਇੱਕ ਮਹੀਨਾ ਹੋ ਗਿਆ, ਤੁਸੀਂ ਦੱਸੋ ਕਿਹੜੀ ਭਾਵਨਾ ਨਾਲ ਆਉਂਦੇ ਆ। ਰਾਗੀ ਸਿੰਘ ਆਪਣੀ ਕਲਿਆਣ ਵਾਸਤੇ ਕੀਰਤਨ ਕਰਦੇ ਆ, ਸੰਗਤ ਸੁਣਦੀ ਹੈ, ਕਥਾ ਹੁੰਦੀ ਹੈ, ਪਾਠ ਪੂਜਾ ਹੁੰਦੀ ਹੈ, ਨਾਮ ਸਿਮਰਨ ਹੁੰਦਾ ਹੈ, ਸੇਵਾ ਚੱਲਦੀਆਂ ਵੱਖੋ ਵੱਖਰੀਆਂ, ਤੁਸੀਂ ਕਿਹੜੀ ਭਾਵਨਾ ਨਾਲ ਆਉਂਦੇ। ਹੁਣ ਉਹਦੇ ਪੈਰ ਤੇ ਲੱਤਾਂ ਡਗਮਗਾਉਣ, ਅੰਦਰ ਪਾਲਾ ਸੀ ਹੁੰਦਾ ਤਾਂ ਕਪਟੀ ਵਿਅਕਤੀ ਨਾਲ ਸੀ, ਬਾਣਾ ਹੀ ਪਾਇਆ ਹੋਇਆ ਸੀ। ਮਹਾਂਪੁਰਖ ਕਹਿਣ ਲੱਗੇ ਸਾਨੂੰ ਪਤਾ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ CID ਕਰਨ ਆ ਰਿਹਾ। ਕਹਿੰਦੇ ਬਾਹਰ ਦੇ ਪਾਪ ਤਾਂ ਇੱਥੇ ਬਖਸ਼ਾ ਲਾਂਗੇ, ਤੇ ਜਿਹੜੇ ਇੱਥੇ ਕਰਾਂਗੇ ਉਹ ਕਿੱਥੇ ਬਖਸ਼ਾਵਾਂਗੇ। ਕੋਈ ਹੈ ਥਾਂ, ਕੋਈ ਢੋਈ ਹੈ। ਡਰ ਗਿਆ ਕਿ ਮਹਾਰਾਜ ਆਪ ਜੀ ਦਾ ਬਚਨ ਸਾਤਿਆ ਹੈ, ਮੈਂ ਵਾਕਿਆ CID ਦਾ ਬੰਦਾ, CID ਕਰਨ ਵਾਸਤੇ ਆਉਂਦਾ ਸੀ। ਬਾਬਾ ਜੀ ਕਹਿੰਦੇ ਇੱਥੇ ਸਾਡੀ CID ਕੀ ਕਰਿਆ, ਜੋ ਹੋ ਰਿਹਾ ਲੋਕੇ ਤਾਂ ਕੋਈ ਕੰਮ ਕਰਦੇ ਨਹੀਂ, ਜੋ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਜਾਣ ਕੇ ਉਹਨਾਂ ਦੀ ਹਾਜ਼ਰੀ ਵਿੱਚ ਕਰਦੇ ਹਾਂ, ਪਾਠ ਕਰਦੇ ਹਾਂ, ਨਾਮ ਜਪਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਗੁਰੂ ਮਹਾਰਾਜ ਦੀ ਸੰਗਤ ਦੀ ਸੇਵਾ ਕਰਦੇ ਹਾਂ, ਤੂੰ ਦੱਸ CID ਕਿਹੜੀ ਲੈਣੀ ਚਾਹੁੰਦਾ। ਬਹੁਤ ਸ਼ਰਮਿੰਦਾ ਹੋਇਆ। ਬਾਬਾ ਜੀ ਕਹਿਣ ਲੱਗੇ ਬਜਰ ਪਾਪ ਨਾ ਉਤਰਨ ਜੋ ਕੀਚਿਆ ਗੰਗੇ। ਕਹਿੰਦੇ ਬਾਹਰ ਦੇ ਪਾਪ ਤਾਂ ਗੰਗਾ ਚ ਨਹਾਊਗਾ ਧੋਤੇ ਜਾਣਗੇ, ਜੇ ਗੰਗਾ ਦੇ ਕਿਨਾਰੇ ਤੇ ਬਹਿ ਕੇ ਕਰੇ ਫੇਰ ਕਿੱਥੇ ਉਤਾਰੇਗਾ। ਬਾਹਰ ਦੇ ਪਾਪ ਤਾਂ ਗੁਰੂ ਘਰ ਵਿੱਚ ਆਉਣ ਨਾਲ ਬਖਸ਼ੇ ਜਾਣਗੇ, ਤੇ ਜੇ ਗੁਰੂ ਘਰ ਵਿੱਚ ਆ ਕੇ ਤੂੰ ਗੁਰੂ ਨਾਨਕ ਪਾਤਸ਼ਾਹ ਜੀ CID ਕਰ ਰਿਹਾ, ਹੁਣ ਮੁਆਫੀਆਂ ਮੰਗਦਾ ਕਿ ਬਾਬਾ ਜੀ ਕਿਰਪਾ ਕਰੋ ਬਖਸ਼ ਦਿਓ ਭੁੱਲੋ ਹੋਈ। ਕਹਿੰਦੇ ਤੂੰ ਵੀ ਭਾਈ ਮਜ਼ੂਰੀ ਕਰ ਰਿਹਾ, ਤੈਨੂੰ ਇਸੇ ਕੰਮ ਦੀ ਤਨਖਾਹ ਮਿਲਦੀ ਹੋਣੀ ਹੈ ਕਿ ਸੰਤਾਂ ਦੇ ਡੇਰੇ ਜਾ ਕੇ CID ਕਰਕੇ ਆ। ਮੰਨ ਗਿਆ ਹਾਂਜੀ, ਕਹਿੰਦਾ ਮੈਨੂੰ ਬਖਸ਼ ਦਿਓ। ਬਾਬਾ ਜੀ ਕਹਿੰਦੇ ਬਖਸ਼ਿਆ ਤਾਂ ਜਾਂਦਾ, ਪਰ ਜੇ ਸਿੱਧਾ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਢਹਿ ਪਵੇ ਅਤੇ ਜੇ ਮਨ 'ਚ ਕਪਟ ਰੱਖੇ ਮਹਾਰਾਜ ਅੰਤਰ ਜੰਮੇ ਆ, ਇੱਥੇ ਹੇਰਾਫੇਰੀ ਚੱਲਦੀ ਨਹੀਂ। ਮਿਲ ਲਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਹਰ ਮਤ ਪਾਉ ਹਾਰਿਆ, ਭਗਤ ਵਚਲ ਤੇਰਾ ਮਿਰਦਾਰ ਪਤਤ ਉਧਾਰਿਆ। ਉਦਾਂ ਭਗਤਾਂ ਦਾ ਵਤਸਲ ਪਿਆਰਾ ਹੈ, ਪਰ ਸ਼ਰਤ ਇਹ ਹੈ ਪਾਪੀ ਆਪਣੇ ਆਪ ਨੂੰ ਪਾਪੀ ਮੰਨਦਾ, ਪਰ ਪਾਪੀ ਪਾਪੀ ਮੰਨਣ ਲਈ ਤਿਆਰ ਨਹੀਂ। ਪਾਪ ਕਰੇ ਪੰਚਾਂ ਅੱਗੇ ਵਸਰੇ, ਪੰਚਾਂ ਦੇ ਵਸ ਹੋ ਕੇ ਪਾਪ ਕਰਨਾ। ਤੀਰਥ ਨਾਇਕ ਹੈ ਸਭ ਉਤਰੇ, ਤੀਰਥਾਂ ਦੇ ਇਸ਼ਨਾਨ ਕਰ ਲੈਂਦਾ, ਕਹਿੰਦਾ ਸਾਰੇ ਉਤਰ ਗਏ, ਹਟਿਆ ਫੇਰ ਨਹੀਂ। ਬਹੁਰ ਕਮਾਏ ਹੋਏ ਨਿਸ਼ੰਕ, ਬਹੁਰ ਪੁਨਾ ਕੇ ਨਿਸ਼ੰਕ ਹੋ ਕੇ ਹੋਰ ਪਾਪ ਕਰਦਾ, ਤੇ ਜੰਮ ਕੀ ਪੂਰੀ ਬਾਂਧ ਖਾ ਲਾ, ਕੋਈ ਕਲੰਕੀ ਜੰਮ ਦੀ ਪੂਰੀ ਚ ਬੰਨੇ ਜਾਂਦੇ ਆ, ਬਖਸ਼ੇ ਨਹੀਂ ਜਾਂਦੇ। ਪਰ ਜਿਹੜਾ ਸਿੱਧੇ ਇਰਾਦੇ ਨਾਲ ਆ ਕੇ ਅਰਦਾਸ ਕਰਦਾ ਬਾਬਾ ਜੀ ਕਹਿੰਦੇ, ਉਹ ਭਾਈ ਬਖਸ਼ਿਆ ਜਾਂਦਾ। ਉਸਨੇ ਗਲ ਚ ਪੱਲਾ ਪਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਵਿੱਚ ਖੜ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਬਖਸ਼ਿਸ਼ ਕਰੋ, ਭੁੱਲਾਂ ਬਖਸ਼ੋ, ਮੈਨੂੰ ਸਮਤ ਬਖਸ਼ੋ। ਬਾਬਾ ਜੀ ਕਹਿਣ ਲੱਗੇ, ਜਿੱਥੇ ਤੇਰੀ ਡਿਊਟੀ ਸੀ ਆਈ ਡੀ ਕਰੀ ਜਾ, ਤੂੰ ਗੁਰੂ ਨਾਨਕ ਸਾਹਿਬ ਦੀ ਸੀ ਆਈ ਡੀ ਕਰ ਰਿਹਾ, ਇੱਥੇ ਦੀ ਸੀ ਆਈ ਡੀ ਕਿਉਂ ਕਰ ਰਿਹਾ, ਇਹ ਤਾਂ ਅੰਤਰਜਾਮੀ ਦਾ ਘਰ ਹੈ। ਉਹਨੂੰ ਫਿਰ ਸਮਤ ਬਖਸ਼ਿਸ਼ ਕੀਤੀ, ਕਿਉਂਕਿ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੁੰਦਾ ਉਹ ਜਾਗੇ ਹੋਏ ਪੁਰਖ ਹੁੰਦੇ ਆ। ਹੁਣ ਜਿਵੇਂ ਦੇਖੋ ਲੱਕੜ ਵਿੱਚ ਅੱਗ ਹੈਗੀ ਹੈ, ਨਹੀਂ ਜਗਾਵਾਂਗੇ ਉਹ ਤੁਹਾਡਾ ਭੋਜਨ ਤਿਆਰ ਨਹੀਂ ਕਰੇਗੀ, ਗੈਸ ਜਾਣ ਲਓ ਉਹ ਵੀ ਜਗਾਵਾਂਗੇ ਤੇ ਗੈਸ ਦੀ ਅੱਗ ਜਾਗੇਗੀ। ਇਸ ਤਰ੍ਹਾਂ ਸਾਡੇ ਅੰਦਰ ਸਾਡੀ ਚੇਤਨਾ ਜਿਹੜੀ ਸੁੱਤੀ ਪਈ ਹੈ, ਕੋਈ ਜਾਗਿਆ ਹੋਇਆ ਪੁਰਖ ਜਦੋਂ ਮਿਲਦਾ, ਇਸ ਘਰ ਮੈਂ ਕੋਈ ਜਾਗਤ ਰਹਿ ਸਾਬਤ ਵਸ ਉਹ ਆਪਣੀ ਲਹਿ, ਨਹੀਂ ਤਾਂ ਮੁਸਨਹਾਰ ਪੰਚ ਬਟਵਾਰੇ ਸੋਨੇ ਨਗਰ ਪਰੇ ਠੱਗ ਹਾਰੇ। ਸੋਨਾ ਨਗਰ ਦੇਖ ਕੇ ਚੋਰ ਧਾੜਾ ਮਾਰਦੇ, ਲੁੱਟ ਕੇ ਲੈ ਜਾਂਦੇ। ਇਸੇ ਤਰ੍ਹਾਂ ਜਿਹੜੇ ਪੰਜ ਵਕਾਰ ਆ, ਜੇ ਸਿਰ ਦੇ ਵਿੱਚ ਨਾਮ ਨਹੀਂ, ਪਰਮੇਸ਼ਰ ਦਾ ਪਿਆਰ ਨਹੀਂ, ਸੋਨਾ ਹਿਰਦਾ, ਇਹ ਜਿਹੜੇ ਪੰਜੇ ਵਕਾਰ ਆ ਉਸ ਵਿਅਕਤੀ ਨੂੰ ਵੀ ਲੁੱਟ ਕੇ ਲੈ ਜਾਂਦੇ ਆ, ਉਹਦੇ ਸ਼ੁਭ ਗੁਣ ਲੁੱਟ ਕੇ ਲੈ ਜਾਂਦੇ। ਸੋ ਇਸ ਵਾਸਤੇ ਮਹਾਂਪੁਰਖ ਜਿਹੜੇ ਹੁੰਦੇ ਆ ਉਹ ਜਾਗੇ ਹੋਏ ਪੁਰਖ ਹੁੰਦੇ ਆ। ਜਾਗੇ ਹੋਏ ਪੁਰਖ ਦਾ ਨਾਮ ਸੰਤ ਹੈ। ਸੰਤ ਦਾ ਕੰਮ ਹੈ ਜਗਾਉਣਾ, ਜਾਗਲੇ ਹੋ ਰੇ ਮਨਾ ਜਾਗਲੇ ਹੋ, ਕਾਂ ਗਾਫਲ ਸੋਇਆ, ਤੂੰ ਗਾਫਲ ਹੋ ਕੇ ਗਫਲਤਾ ਦੀ, ਵਿਦਿਆ ਦੀ, ਅਗਿਆਨਤਾ ਦੀ ਨੀਂਦ 'ਚ ਕਿਉਂ ਸੁੱਤਾ ਪਿਆ। ਜਗਾਉਣ ਵਾਸਤੇ ਆਉਂਦੇ ਆ, ਹੋਰ ਤਾਂ ਉਹਨਾਂ ਦਾ ਕੋਈ ਪ੍ਰਯੋਜਨ ਹੈ ਨਹੀਂ, ਕਿਉਂਕਿ ਉਹ ਤਾਂ ਨਾ ਜਨਮ 'ਚ ਹੈ ਅਤੇ ਨਾ ਮਰਨ ਵਿੱਚ ਹੈ। ਜਿਵੇਂ ਟੀਚਰ ਵੀ ਸਕੂਲ 'ਚ ਆ, ਵਿਦਿਆਰਥੀ ਵੀ, ਵਿਦਿਆਰਥੀ ਵਿਦਿਆ ਦੀ ਪ੍ਰਾਪਤੀ ਲਈ ਹੈ, ਟੀਚਰ ਨੇ ਵਿਦਿਆ ਲੈ ਕੇ ਡਿਗਰੀ ਕਰ ਲਈ ਹੈ, ਉਹ ਉਹਨਾਂ ਨੂੰ ਵਿਦਿਆ ਦੇਣ ਵਾਸਤੇ ਹੈ। ਮਹਾਂਪੁਰਖ ਸੰਸਾਰ ਦੇ ਉੱਤੇ ਆਪਣੀ ਡਿਊਟੀ ਉਹਨਾਂ ਨੇ ਪੂਰੀ ਕਰਕੇ ਪਰਮੇਸ਼ਰ ਦੀ ਬਖਸ਼ਿਸ਼ ਲੈ ਲਈ ਹੈ। ਪਰਮੇਸ਼ਰ ਉਹਨਾਂ ਨੂੰ ਸੰਸਾਰੀ ਜੀਵਾਂ ਦੀ ਕਲਿਆਣ ਵਾਸਤੇ ਸੇਵਾ ਲਾ ਕੇ ਫੇਰ ਭੇਜ ਦਿੰਦੇ ਆ, ਵੈਸੇ ਜਨਮ ਮਰਨ ਨਹੀਂ ਹੁੰਦਾ। ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਪੁੱਛੋਂ ਵਾਲੇ ਮਹਾਂਪੁਰਖ। ਦੇਖੋ ਪ੍ਰੇਮੀਆਂ ਦੀਆਂ ਗੱਲਾਂ ਬੜੀਆਂ ਸਾਧ ਸੰਗ ਜੀ ਅਲੌਕਿਕ ਹੁੰਦੀਆਂ, ਇਹ ਬਚਨੇ ਬੜੇ ਅਲੌਕਿਕ। ਬਾਬਾ ਜੀ ਨੇ ਇੱਕ ਦੇਵੀ ਨੂੰ, ਬੀਬੀ ਨੂੰ ਕਿਹਾ, ਤੂੰ ਸ਼ਾਦੀ ਨਹੀਂ ਕਰਾਉਣੀ, ਭਜਨ ਕਰਨਾ, ਕਲਿਆਣ ਪ੍ਰਾਪਤ ਕਰਨੀ, ਇਹ ਉਹਨਾਂ ਦੀ ਮੌਜ ਹੈ। ਘਰਦਿਆਂ ਨੂੰ ਜਿਹਦੇ ਸਿਰ ਕਰਜ਼ਾ ਹੋਵੇ, ਨੌਜਵਾਨ ਲੜਕੀ ਵਿਆਹੁਣ ਵਾਲੀ ਹੋਵੇ, ਸਿਰ 'ਤੇ ਬੈਰੀ ਖੜਾ ਹੋਵੇ ਅਤੇ ਦੀਰਘ ਬਿਮਾਰੀ ਹੋਵੇ, ਉਸ ਵਿਅਕਤੀ ਨੂੰ ਨੀਂਦ ਬੜੀ ਘੱਟ ਆਉਂਦੀ ਹੁੰਦੀ ਹੈ, ਚਿੰਤਾ ਬਣੀ ਰਹਿੰਦੀ। ਸੰਸਾਰੀ ਲੋਕ ਆਪਣੇ ਵਿਚਾਰਾਂ ਮੁਤਾਬਕ ਕੰਨਿਆਂ ਦੇ ਵਿਆਹ ਵਾਸਤੇ ਬੜੇ ਵਿਜੇ ਦੇ ਸਨ। ਉਹ ਬੀਬੀ ਨੇ ਕਿਹਾ ਕਿ ਮੈਨੂੰ ਮਹਾਂਪੁਰਖਾਂ ਦਾ ਹੁਕਮ ਹੈ। ਕਹਿੰਦੇ ਨਹੀਂ ਜੀ, ਇਸ ਤਰ੍ਹਾਂ ਨੌਜਵਾਨ ਲੜਕੀ ਨੂੰ ਘਰ ਕੌਣ ਬਹਾਲੇਗਾ? ਅੱਜ ਅਸੀਂ ਹੈਗੇ ਹਾਂ, ਫਿਰ ਕੌਣ ਕਰੇਗਾ? ਹੈ ਤਾਂ ਸਾਰਿਆਂ ਦਾ ਪਰਮੇਸ਼ਰ ਹੀ ਹੈ, ਸਿਰ ਸਰੀ ਸੰਵਾਹੇ ਠਾਕਰ ਕਾਹੇ ਮਨ ਭਉ ਕਰਿਆ। ਪਰ ਬੰਦਾ ਆਉਂਦਾ ਸ਼ਾਇਦ ਹਰੇਕ ਦਾ ਜੀਵਨ ਮੇਰੇ ਆਸਰੇ ਹੀ ਹੈ, ਤੈਨੂੰ ਵੀ ਕੋਈ ਆਸਰਾ ਦਿੰਦਾ ਹੀ ਹੋਏਗਾ। ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਉਹ ਜਦ ਜੀ ਫੜੀ ਹੋਈ ਕੋਈ ਤੇ ਵਿਆਹ ਅਸੀਂ ਕਰਨਾ ਹੀ ਕਰਨਾ। ਹੁਣ ਉਹ ਬੀਬੀ ਜੀ ਦੇਖੋ, ਉਹਨੇ ਜੀ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਇਹ ਹੁਣ ਹਟਦੇ ਨਹੀਂ, ਮਹਾਂਪੁਰਖਾਂ ਦਾ ਬਚਨ ਹੈ, ਉਹਨਾਂ ਦਾ ਇਹਨਾਂ ਗੱਲਾਂ ਨਾਲ ਪ੍ਰਯੋਜਨ ਵੀ ਕੋਈ ਨਹੀਂ। ਪਤਾ ਨਹੀਂ ਕੀ ਉਹ ਬਖਸ਼ਿਸ਼ ਕਰਨੀ ਚਾਹੁੰਦੇ ਹੈ, ਕੀ ਉਹਨਾਂ ਦੀ ਰਜ਼ਾ ਹੈ, ਮਹਾਂਪੁਰਖਾਂ ਦੀ ਮੌਜ ਹੈ ਜਿਹੜਾ ਹੁਕਮ ਲਾਇਆ। ਉਹ ਬੀਬੀ ਨੇ ਸਾਧ ਸੰਗਤ ਜੀ ਅਰਦਾਸ ਕੀਤੀ ਹੈ, ਪਰਮੇਸ਼ਰ ਮੇਰੀਆਂ ਦੋਹਾਂ ਅੱਖਾਂ ਦੀ ਜੋਤ ਚਲੇ ਜਾਏ। ਗੱਜ ਕੇ ਬੋਲੋ, ਦੇਖ ਲਓ ਸਿਰ ਦੇਣਾ ਵੀ ਸੌਖਾ। ਕੌਣ ਚਾਹੁੰਦਾ ਮੇਰੀਆਂ ਅੱਖਾਂ ਹੋਣ ਤੁਹਾਡੀ ਜੋਤ ਨਾ ਰਹੇ? ਕਿਹੜਾ ਦੂਏ ਦਾ ਮੁੰਡਾ ਭਰ ਕੇ ਤੁਰੇਗਾ, ਠੇਡੇ ਖਾਏਗਾ ਸਾਰੀ ਜ਼ਿੰਦਗੀ? ਬਹੁਤ ਔਖੀ ਗੱਲ ਹੈ ਜੀ। ਦੇਖੋ ਪ੍ਰੇਮੀ ਕਿੱਥੇ ਤੱਕ ਨਿਕਲ ਜਾਂਦੇ ਨਾ ਬਚਨ ਦੀ ਪਾਲਣਾ ਵਾਸਤੇ। ਅੱਖਾਂ ਦੀ ਜੋਤ ਚਲ ਗਈ, ਮਹਾਂਪੁਰਖਾਂ ਦੁੱਧ ਜਾਣੇ ਜਾਣ ਸੀ, ਵੈਸੇ ਵੀ ਪਤਾ, ਸੰਗਤ ਨੇ ਵੀ ਦੱਸਿਆ, ਬੁਲਾਇਆ, ਕਹਿਣ ਲੱਗੇ ਦੇਵੀ ਤੂੰ ਏਡਾ ਵੱਡਾ ਇਹ ਬਚਨ ਕਿਉਂ ਕਰ ਲਿਆ? ਲੋਕ ਤਾਂ ਨੇਤਰ ਮੰਗਦੇ ਆ ਮਹਾਰਾਜ ਤੋਂ, ਤੈਨੂੰ ਮਿਲੇ ਸੀ ਤੇ ਉਹ ਵੀ ਗਵਾ ਲਿਆ। ਕਹਿੰਦੇ ਮਹਾਰਾਜ ਆਪ ਜੀ ਦਾ ਬਚਨ ਸੀ ਕਿ ਤੂੰ ਭਜਨ ਕਰਨਾ, ਸ਼ਾਦੀ ਨਹੀਂ ਕਰਾਉਣੀ। ਇਹ ਬਜਿੱਦ ਸੀ ਮੈਂ ਅੰਨੀ ਹੋ ਜਾਵਾਂਗੀ ਤੇ ਆਪੇ ਵਿਆਹ ਨਹੀਂ ਕਰਨਗੇ। ਗੱਜ ਕੇ ਬੋਲੋ। ਦੇਖੋ ਜੀ ਪ੍ਰੇਮੀ ਦੀਆਂ ਗੱਲਾਂ ਅਸਚਰਜੇ ਹੀ ਆ। ਹੁਣ ਮਹਾਂਪੁਰਖਾਂ ਦਾ ਲਿਆ ਲਓ, ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਪੁੱਛਣ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਕਹਿਣ ਲੱਗੇ, ਦੇਵੀ ਤੂੰ ਸਾਡੇ ਬਚਨ ਦੀ ਪਾਲਣਾ ਵਾਸਤੇ ਇਤਨਾ ਵੱਡਾ ਸਖ਼ਤ ਕਦਮ ਚੁੱਕਿਆ ਕਿ ਆਪਣੇ ਅੱਖਾਂ ਦੀ ਜੋਤ ਅਰਦਾਸ ਕਰਕੇ ਗਵਾ ਲਈ ਹੈ। ਜੇ ਤੈਨੂੰ ਸਾਡੇ ਬਚਨ ਦੀ ਪਾਲਣਾ ਵਾਸਤੇ ਕੀਤਾ ਜਾਂ ਤੈਨੂੰ ਅੰਦਰਲੀ ਅੱਖ ਦੇ ਦਿੱਤੀ ਹੈ, ਤਿੰਨਾਂ ਲੋਕਾਂ ਜੋ ਕੁਝ ਕਿਤੇ ਵੀ ਆਉਂਦਾ ਹੋਊਗਾ ਤੈਨੂੰ ਸਾਰਾ ਹੀ ਨਜ਼ਰ ਆਊਗਾ। ਗੱਜ ਕੇ ਬੋਲੋ। ਤੇ ਤੂੰ ਸਾਰੇ ਦ੍ਰਿਸ਼ਟ ਮਾਨ ਹੋਊਗਾ। ਦੋਏ ਦੋਏ ਲੋਚਨ ਵੇਖਾ ਹਮ ਹਰ ਬਿਨੇ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ, ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ, ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ, ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ, ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਤਨ ਦੇ ਹਰਲੀਨੀ। ਸੋ ਇਸ ਵਾਸਤੇ ਸਾਧ ਸੰਗਤ ਜੀ ਪ੍ਰੇਮੀਆਂ ਦੇ ਵੀ ਵਾਰੇ ਵਾਰੇ ਜਾਈਏ ਤੇ ਮਹਾਂਪੁਰਖਾਂ ਦੀਆਂ ਤਾਂ ਗੱਲਾਂ ਹੀ ਬੜੀਆਂ ਅਲੌਕਿਕ ਹੁੰਦੀਆਂ ਹਨ। ਪ੍ਰੇਮੀ ਬਚਨ ਦੀ ਪਾਲਣਾ ਵਾਸਤੇ ਕਿਤਨੇ ਵੱਡੇ ਵੱਡੇ ਪਾਲਣ ਕਰ ਲੈਂਦੇ ਆ, ਪ੍ਰਤਿਗਿਆ ਕਰ ਲੈਂਦੇ। ਕਹਿੰਦੇ ਪੁਰਾਣੇ ਜ਼ਮਾਨੇ ਵਿੱਚ ਇੱਕ ਧੂਮ ਰਿਸ਼ੀ ਹੋਇਆ, ਬੜੇ ਮਹਾਂਪੁਰਖ ਹੋਏ, ਉਹਨਾਂ ਦੇ ਚੇਲੇ ਦਾ ਨਾਂ ਅਪਮਨੂ ਸੀ। ਅੱਗੇ ਸਾਧੂ ਹੁੰਦਾ ਸੀ ਵੀ 12 ਸਾਲ ਗਾਈਆਂ ਚਰਾਉਣੀਆਂ, ਉਦੋਂ ਚਰਾਂਦ ਵੀ ਆਮ ਹੁੰਦੀ ਸੀ, 12 ਸਾਲ ਤੀਰਥਾਂ ਤੇ ਫਿਰ ਉਹਨੂੰ ਹੌਲੀ ਹੌਲੀ ਸੇਵਾ, ਫਿਰ ਸਿਮਰਨ, ਫਿਰ ਸੋਝੀ ਦੇਣੀ। ਜਮਾਨੇ ਨਾਲ ਜਿਸ ਤਰ੍ਹਾਂ ਵੀ ਚੱਲਦਾ, ਅੱਜ ਕੱਲ ਯੁਗ ਦਾ ਸਮਾਂ ਕਥਾ ਕੀਰਤਨ ਨਾਮ ਦੀ ਪ੍ਰਧਾਨਤਾ ਹੈ, ਤੇ ਰੁੱਤ ਨਾਲ ਜਿਹੜਾ ਬੀਜ ਬੀਜਿਆ ਜਾ ਉਹੀ ਫਲੀ ਭੂਤਿਆ। ਪਿਛਲੇ ਯੁਗਾਂ ਦੀ ਰੁੱਤ ਜਿਵੇਂ ਸੀ, ਉਸ ਸਮੇਂ ਦੇ ਸਾਧਨ ਸੀ, ਅੱਜ ਕੱਲ ਯੁਗ ਹੈ। ਇਸ ਰੁੱਤ ਵਿੱਚ ਜੋ ਬੀਜ ਬੀਜਣ ਵਾਸਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਅਬ ਕਲੂ ਆਇਓ ਰੇ ਇੱਕ ਨਾਮ ਭੋਗ ਹੋਵੋ, ਇਹੀ ਸਫਲ ਹੈ। ਸੋ ਇਸ ਵਾਸਤੇ ਉਹ ਮਹਾਂਪੁਰਖਾਂ ਨੂੰ ਗਾਈਆਂ ਚਾਰਨ ਭੇਜਣ ਨੂੰ ਪਰਖ ਹੀ ਹੁੰਦੀ ਹੈ। ਬਾਬਾ ਜੀ ਵੀ ਫਰਮਾਇਆ ਕਰਦੇ ਸੀ, ਕਹਿੰਦੇ ਤਾੜਨਾ ਨਹੀਂ ਤਾਰਨਾ ਹੁੰਦਾ, ਜਿੰਨੀ ਜ਼ਿਆਦਾ ਤਾੜਨਾ ਹੁੰਦੀ ਕਹਿੰਦੇ ਸੇਵਕ ਉਨਾ ਜ਼ਿਆਦਾ ਪੱਕਾ ਹੋਈ ਜਾਂਦਾ। ਮਹਾਂਪੁਰਖਾਂ ਦੇ ਬਚਨ ਪ੍ਰੀਖਿਆ ਹੁੰਦੀ। ਸੋ ਸਾਧ ਸੰਗਤ ਜੀ ਉਹਦਾ ਭੋਜਨ ਪਾਣੀ ਬੰਦ ਕਰਦਾ, ਨੌਜਵਾਨ ਉਮਰ ਚ ਭੁੱਖ ਵੀ ਵਧੇਰੇ, ਜਸ਼ਾਗ ਨਹੀਂ ਤੇਜ਼ ਹੁੰਦੀ ਹੈ। ਪਸ਼ੂ ਚਾਰਨੇ ਇੱਕ ਦਿਨ ਕੱਟਿਆ, ਦੋ ਦਿਨ, ਤਿੰਨ ਦਿਨ, ਇੱਕ ਦਿਨ ਉਹ ਭੁੱਖ ਨੇ ਬਹੁਤ ਸਤਾਇਆ। ਅੱਖ ਦੇ ਜਿਹੜੇ ਫੁੱਲ ਹੁੰਦੇ ਦੇਸੀ ਅੱਖ ਦੇ, ਉਹ ਕੱਢ ਕੇ ਖਾ ਲੈ, ਅੱਖਾਂ ਦੀ ਜੋਤ ਖਤਮ ਹੋ ਗਈ, ਇੱਕ ਖੂਹ ਸੀ ਉਹਦੇ ਚ ਬਹਿ ਗਿਆ। ਗਾਈਆਂ ਮਹਾਂਪੁਰਖਾਂ ਦੇ ਆਸ਼ਰਮ ਚ ਆ ਗਈਆਂ, ਉਹ ਆਇਆ ਨਾ, ਸੰਤਾਂ ਨੇ ਦੇਖਿਆ ਵੀ ਸਾਡਾ ਚੇਲਾ ਤੇ ਆਇਆ ਹੀ ਨਹੀਂ, ਵੀ ਸ਼ਾਇਦ ਗੁੱਸੇ ਹੋ ਗਿਆ, ਉਹਦਾ ਭੋਜਨ ਬੰਦ ਕਰਤਾ ਸੀ, ਅਸੀਂ ਤਾਂ ਦੇਖਣਾ ਹੀ ਸੀ, ਅਸੀਂ ਮੋਣਾ ਹੀ ਸੀ ਵੀ ਸਾਡੇ ਨਾਲ ਪਿਆਰ ਹੈ ਵੀ ਕਿ ਨਹੀਂ ਹੈ। ਉਹ ਆਇਆ ਹੀ ਨਹੀਂ, ਸੰਤ ਜੰਗਲ ਵਿੱਚ ਰਹਿ, ਉਹਦੀ ਤਲਾਸ਼ ਵਾਸਤੇ, ਢੂੰਡਣ ਵਾਸਤੇ ਅਪਮਨੂ 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 ਬੋਲਦੇ ਢੂੰਡਦੇ ਕਰਦੇ। ਆਵਾਜ਼ ਆਈ, ਗੁਰੂ ਜੀ ਮੈਂ ਇੱਥੇ ਹੀ ਹਾਂ। ਕਹਿਣ ਲੱਗੇ ਅਪਮਨੂ ਤੂੰ ਕਿੱਥੇ ਆ? ਕਹਿੰਦੇ ਮਹਾਰਾ ਮੈਂ ਖੂਹ ਦੇ ਵਿੱਚ ਬੈਠਾ। ਤੂੰ ਖੂਹ 'ਚ ਬੈਠਾ ਕੀ ਕਰਨਾ? ਗਾਈਆਂ ਤਾਂ ਚਲੇ ਗਈਆਂ। ਕਹਿੰਦੇ ਮਹਾਰਾਜ ਆਪ ਜੀ ਨੇ ਲੰਗਰ ਬੰਦ ਕਰਤਾ ਸੀ, ਲੰਗਰ ਤਾਂ ਮੈਂ ਮੰਗ ਕੇ ਵੀ ਨਹੀਂ ਖਾਧਾ, ਅੱਖ ਦੇ ਫੁੱਲ ਖਾ ਲਏ ਸੀ ਅਤੇ ਅੱਖਾਂ ਦੀ ਜੋਤ ਚਲੇ ਗਈ ਹੈ। ਗੱਜ ਕੇ ਬੋਲੋ, ਉਹਨੀ ਬਾਹਰ ਕੱਢਿਆ। ਕਹਿੰਦੇ ਚੰਗਾ ਫਿਰ ਤੂੰ ਹੁਣ ਅਸ਼ਵਨੀ ਕੁਮਾਰਾਂ ਨੂੰ ਚੇਤੇ ਕਰ, ਜਿਹੜੇ ਅਸ਼ਵਨੀ ਕੁਮਾਰ ਆ ਉਹ ਦੇਵਤਿਆਂ ਦੇ ਵੈਦ ਹਕੀਮ ਆ, ਉਦੋਂ ਉਹਨਾਂ ਦੀ ਆਪਣੀ ਲੀਲਾ ਜੋ ਹਾਜ਼ਰ ਹੋਵੇ। ਕਹਿੰਦੇ ਹੁਕਮ। ਕਹਿੰਦੇ ਦ੍ਰਿਸ਼ਟੀ ਕਰੋ, ਉਹ ਅੱਖਾਂ ਵਿੱਚ ਜੋਤ ਆ ਗਈ। ਸੋ ਇਸ ਵਾਸਤੇ ਜਿਹੜਾ ਸਾਧੂ ਆ ਉਹਦੇ ਬਚਨ ਬੜੇ ਅਲੌਕਿਕ ਆ, ਤੇਰੇ ਬਚਨ ਅਨੂਪ ਰਸਾਲ ਸੁੰਦਰ ਤੇਰੀ ਆ ਬਾਣੀ, ਉਹਦੇ ਬਚਨ ਬੜੇ ਸੁੰਦਰ ਹੈ, ਉਹਦੀ ਬਾਣੀ ਵੀ, ਉਹਦਾ ਇੱਕ ਇੱਕ ਬਚਨ ਜਿਹੜਾ ਉਹ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਮਰੱਥ ਹੁੰਦਾ। ਸੋ ਇਸ ਵਾਸਤੇ ਬਚਨ ਜਿਹੜੇ ਹੈ ਬੜੇ ਅਲੌਕਿਕ। ਰਾਗੀ ਹੋਇਆ ਜੀ ਸੁੰਦਰ ਸਿੰਘ, ਬਾਬਾ ਜੀ ਦਾ ਪ੍ਰੇਮੀ ਸੀ, ਬਾਬਾ ਜੀ ਨੂੰ ਛੁੱਟੀ ਮੰਗਣ ਲੱਗਾ। ਬਾਬਾ ਜੀ ਕਹਿਣ ਲੱਗੇ ਨੇ ਇੰਨੇ ਦਿਨ ਅਟਕ ਜਾ ਕੇ ਛੁੱਟੀ ਦੇ ਦਿਆਂਗੇ। ਇਹ ਮਨ ਦੀ ਕਈ ਵਾਰੀ ਐਸੀ ਅਵਸਥਾ ਹੁੰਦੀ ਹੈ ਜਿੱਦ ਫੜ ਰਹਿੰਦਾ, ਇਹ ਬਾਬਾ ਜੀ ਆ ਛੁੱਟੀ ਦਿਓ, ਫਿਰ ਜਿੰਨੇ ਦਿਨ ਕੌਂ ਰਹਿ ਲਓ। ਬਾਬਾ ਜੀ ਕਹਿੰਦੇ ਨਹੀਂ ਤੂੰ ਹੁਣ ਇੰਨੇ ਦਿਨ ਰਹਿ ਲਾ, ਉਹ ਆਪਣੀ ਜਿੱਦ। ਬਾਬਾ ਜੀ ਕਹਿੰਦੇ ਚੰਗਾ ਫਿਰ ਤੇਰੀ ਸੁੰਦਰਾ ਮਰਜ਼ੀ ਹੈ, ਚਲੇ ਗਿਆ। ਅੱਗੇ ਕੋਈ ਐਸੀ ਘਟਨਾ ਘਟੀ ਕਿ ਉਹ ਦੁਸ਼ਮਣਾਂ ਦਾ ਕੋਈ ਐਸਾ ਪ੍ਰਭਾਵ ਬਣਿਆ, ਉਸ ਘੇਰੇ ਵਿੱਚ ਉਹ ਸ਼ਹੀਦ ਹੋ ਗਿਆ। ਬਾਬਾ ਜੀ ਜਾਣੇ ਜਾਣ, ਕਹਿੰਦੇ ਸੁੰਦਰ ਨੂੰ ਬਹੁਤ ਰੋਕਦੇ ਰਹੇ, ਮੰਨਿਆ ਹੀ ਨਹੀਂ। ਕੀਰਤਨ ਬਹੁਤ ਵਧੀਆ ਕਰਦੇ ਸੀ, ਬਾਬਾ ਜੀ ਕਹਿਣ ਨਾਲ ਚੇਤੇ ਵੀ ਕਰਨ, ਕਹਿੰਦੇ ਸੁੰਦਰ ਸੁੰਦਰੇ ਸੀ, ਸੁੰਦਰ ਸੁੰਦਰੇ ਸੀ। ਜਦੋਂ ਕੀਰਤਨ ਕਰਨਾ, ਨਾਂ ਵੀ ਸੁੰਦਰ ਅਤੇ ਕੀਰਤਨ ਵੀ ਬੜਾ ਸੁੰਦਰ ਕਰਨ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਹੈ ਪਿਆਰੇ ਲੋਕਾਂ ਦੀਆਂ ਕਥਾ ਵਾਰਤਾ। ਸੋ ਅੱਜ ਕੱਲ੍ਹ ਫਟੇਜਾਂ ਇਸ ਤਰ੍ਹਾਂ ਦਾ ਪ੍ਰਭਾਵ ਕੋਈ ਬਣ ਰਿਹਾ, ਜ਼ਿਆਦਾ ਨਿੰਦਿਆ ਦਾ ਪਕਸ਼, ਸ਼ੰਕਾਵਾਦੀ, ਖਾਸ ਕਰਕੇ ਭਜਨ ਕਰਨ ਵਾਲੇ ਸਾਧੂਆਂ ਤੇ ਜਾਂ ਧਾਰਮਿਕ ਜਿਹੜੇ ਗ੍ਰੰਥ ਆ, ਇਤਿਹਾਸ ਆ, ਤਾਂ ਬਾਣੀ ਤੇ ਵੀ ਕਈ ਇਸ ਪਾਸੇ ਤੁਰ ਪਿਆ। ਮਹਾਰਾਜ ਸਮਾਂ ਤੇ ਹੀ ਬਖਸ਼ਿਸ਼ ਕਰੇ ਕਿ ਜਿਹੜੇ ਪਾਸੇ ਅੱਜ ਦਾ ਸੰਸਾਰ ਬਹਿਣ ਵਿੱਚ ਬਹਿ ਰਿਹਾ, ਪਰ ਆਪਾਂ ਨੂੰ ਮਹਾਂਪੁਰਖਾਂ ਦੀ ਸੰਗਤ ਮਿਲੀ ਹੈ, ਉਹਨਾਂ ਨੇ ਇੱਕ ਲਾਈਨ ਖਿੱਚ ਕੇ ਦਿੱਤੀ ਹੈ, ਜਿਹਦਾ ਕੋਈ ਨਿਸ਼ਾਨਾ ਲੈ ਕੇ ਤੁਰੋਂਗੇ ਫਿਰ ਮੰਜ਼ਿਲ ਵੀ ਮਿਲ ਜਾਂਦੀ ਹੈ ਅਤੇ ਮਕਾਮ ਵੀ ਮਿਲ ਜਾਂਦਾ। ਅਤੇ ਜੇ ਫਿਰ ਬਹੁਤ ਬਾਟੀ ਬੰਦੇ ਦੀ ਬਿਰਤੀ ਖਿੰਡ ਜਾਏ, ਉਹ ਕਿਸੇ ਰਸਤੇ ਤੇ ਨਾ ਤੁਰ ਸਕਦਾ ਅਤੇ ਨਾ ਪਹੁੰਚ ਸਕਦਾ। ਅਤੇ ਮਹਾਂਪੁਰਖ ਜਿਹੜੇ ਹੁੰਦੇ ਆ, ਉਹਨੀ ਕੋਈ ਆਪਣੀ ਸੰਪਰਦਾ ਆਪਣਾ ਵਿਲਾਇਨ ਵੱਖਰੀ ਨਹੀਂ ਚਲਾਉਂਦੇ। ਜੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਤ ਦਿੱਤੀ, ਜਿਹੜਾ ਰਸਤਾ ਪੰਥ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਲਾਇਆ, ਉਸ ਉੱਤੇ ਮਹਾਂਪੁਰਖ ਚੱਲਦੇ ਆ, ਉਸੇ ਉੱਤੇ ਚੱਲਣ ਦਾ ਉਪਦੇਸ਼ ਦਿੰਦੇ ਆ। ਪੰਥ ਸਹੇਲੇ ਜਾਵੋ ਤਾਂ ਸੁੱਖ ਪਾਵੋ। ਜਦੋਂ ਇਸ ਰਸਤੇ ਤੇ ਚੱਲਾਂਗੇ ਫਿਰ ਸੁੱਖ ਹੀ ਸੁੱਖ ਹੈ, ਕੋਈ ਦੁੱਖ ਹੈ ਨਹੀਂ। ਉਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਦੇਖੋ ਉੱਥੇ ਸਮਾਧ ਪਾਈ ਕੇ ਮਹਾਂਪੁਰਖਾਂ ਸਥਾਨ ਤੇ ਸਮਾਂ ਨਹੀਂ ਬਣਿਆ ਤੇ ਗੁਰੂ ਮਹਾਰਾਜ ਨੇ ਇੱਥੇ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋਤ ਇੱਕੋ ਹੀ ਹੈ, ਸ਼ਰਧਾ ਨਾਲ ਜਿੱਥੇ ਵੀ ਆ ਕੇ ਇਹ ਪੂਰੇ ਗੁਰੂ ਆ, ਇਹਨਾਂ ਦੇ ਚਰਨਾਂ 'ਚ ਹਾਜ਼ਰੀ ਭਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ, ਕਿਉਂਕਿ ਬਾਬਾ ਆਨੰਦ ਸਿੰਘ ਜੀ ਨੇ ਜੋ ਸਮਤ ਬਾਬਾ ਹਰਨਾਮ ਸਿੰਘ ਭੁੱਚੋਂ ਵਾਲਿਆਂ ਨੂੰ ਉਹਨਾਂ ਨੂੰ ਦਿੱਤੀ, ਗਾਹਾਂ ਉਹ ਗੁਰਮਤ ਦ੍ਰਿੜ ਕਰਾਉਂਦੇ ਰਹੇ। ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਜਿਹਨਾਂ ਮਹਾਂਪੁਰਖਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਭੁੱਚੋਂ ਵਾਲਿਆਂ ਦਾ ਅਮੋਲਕ ਬਚਨ ਜਿਹੜੇ ਆ ਇਕੱਠੇ ਕੀਤੇ ਆ, ਕੋਲੋਂ ਨਹੀਂ ਲੈ ਗਿਆ, ਬਚਨਾਂ ਨੂੰ ਵਧਾਇਆ ਨਹੀਂ ਬਹੁਤਾ, ਜਿਸ ਢੰਗ ਨਾਲ ਹੋਏ ਉਵੇਂ ਕਿਵੇਂ ਲੈ ਗਿਆ। ਸੰਤ ਸਤਨਾਮ ਸਿੰਘ ਜੀ ਉਹ ਭਾਈ ਰਤਨ ਡਰੋਲੀ ਦੇ ਪੁੱਤਰ ਬਾਬਾ ਜੀ ਦੇ ਬਚਨਾਂ ਨਾਲ ਉਹਨਾਂ ਦਾ ਜਨਮ ਹੋਇਆ ਸੀ। ਸੰਤ ਸਤਨਾਮ ਸਿੰਘ ਜੀ ਦਾ ਉਹਨਾਂ ਗੁਰਮੁਖ ਪਿਆਰਿਆਂ ਨੇ ਕਿਰਪਾ ਲਈ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੀ, ਉਹਨਾਂ ਦੇ ਘਰ ਮੈਨੂੰ ਨਹੀਂ ਦਰਸ਼ਨ ਕਰਾਏ, ਬਾਬਾ ਜੀ ਦੀ ਉਦਰ ਦੀ ਮਾਲਾ ਇੱਕ ਦਸ਼ਾਲਾ ਹੈ, ਇੱਕ ਉਹ ਮਰਜ਼ਾਦਾ ਲਿਖ ਕੇ ਜੋ ਬਾਬਾ ਆਨੰਦ ਸਿੰਘ ਜੀ ਨੂੰ ਦਿੱਤੀ ਸੀ, ਉਹ ਸਮਝੋ ਜੋ ਮਰਜ਼ਾਦਾ ਰੂਪੀ ਵਿਧੀ ਜੋ ਹੈ ਉਹ ਉਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ। ਤੇ ਬਾਬਾ ਜੀ ਦੇ ਅਲੋਕ ਦੇ ਉੱਤੇ ਜੋ ਬਚਨ ਮਹਾਂਪੁਰਖਾਂ ਨੇ ਕਹੇ, ਬਚਨ ਗੁਰੂ ਜੋ ਪੂਰੇ ਕਹੇ, ਉਹ ਮੈਂ ਛੀਂਕ ਗਾਂਠਰੀ ਬੰਧ ਛਿੱਕ ਕੇ ਕੁੱਟ ਕੇ ਖਿੱਚ ਕੇ ਬੁੱਧੀ ਰੂਪੀ ਪੱਲੇ ਚ ਬੰਨ ਲਿਆ। ਉਹਨਾਂ ਬਚਨਾਂ ਜੋ ਐਨ ਦ੍ਰਿੜਤਾ ਦੇ ਨਾਲ ਉਹਨੇ ਪਹਿਰਾ ਦਿੱਤਾ, ਇਸੇ ਕਰਕੇ ਅੱਜ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਪਤ, ਪ੍ਰਭੂ ਦੇ ਚਰਨਾਂ ਦੇ ਪ੍ਰੈਣ ਹੋ ਗਏ, ਆਸਰੇ ਹੋ ਗਏ, ਉਹਨਾਂ ਦੀ ਜਿੱਥੇ ਜਾਓ ਸਾਧਗੀ ਮਹਿਮਾ ਵੇਦਨਾ ਜਾਣੇ, ਜੇਤਾ ਸੁਣਿਆ ਤੇਤਾ ਬੋਗਿਆ। ਇਸ ਵਾਸਤੇ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਤੇ ਉਹਨਾਂ ਦੇ ਪਿਆਰੇ ਮਹਾਂਪੁਰਖਾਂ ਦਾ ਕੋਟਾਨ ਕੋਟ ਵਾਰੀ ਧੰਨਵਾਦ ਕਰੀਏ ਕਿ ਸਾਡੇ ਸਾਰਿਆਂ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਿਹਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੁੰਦਾ ਹੈ, ਇਸੇ ਤਰ੍ਹਾਂ ਹੁੰਦਾ ਰਹੇ। ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਮਹਾਂਪੁਰਖਾਂ ਦਾ ਕੋਟਾਨ ਕੋਟ ਵਿਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਇੱਥੋਂ ਦੇ ਸਮੂਹ ਸੇਵਾ ਦਾ ਅਤੇ ਸਾਰੀਆਂ ਸੰਗਤਾਂ ਦਾ, ਮਾਈ ਭਾਈ ਸਭ ਦਾ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।